You're with SBS Radio. Find more great stories in your language at sbs.com.au.
ਇਸ ਸਾਲ ਨਵੰਬਰ ਵਿੱਚ ਵਿਕਟੋਰੀਆ ਦੇ ਵਿੱਚ ਹਜ਼ਾਰਾਂ ਈਅਰ 11 ਅਤੇ ਈਅਰ 12 ਯਾਨੀ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ VCE ਦੇ ਇਮਤਿਹਾਨ ਦੇਣਗੇ। ਕੋਰੋਨਾ ਵਾਇਰਸ ਦੇ ਮੈਲਬਰਨ ਦੇ ਵਿੱਚ ਫੈਲੇ ਪ੍ਰਕੋਪ ਨੇ ਇਹਨਾਂ ਦੀ ਪਹਿਲੇ ਤੋਂ ਹੀ ਮੌਜੂਦ ਘਬਰਾਹਟ ਅਤੇ ਤਣਾਅ ਨੂੰ ਵਧਾ ਦਿੱਤਾ ਹੈ ਤਾਂ ਜੋ ਇਹ ਆਪਣੀ ਮਰਜ਼ੀ ਦਾ HR ਸਕੋਰ ਹਾਸਲ ਕਰ ਸਕਣ, ਜਿਸ ਦੇ ਨਾਲ ਇਹਨਾਂ ਨੂੰ ਆਪਣੇ ਮਨਪਸੰਦ ਯੂਨੀਵਰਸਿਟੀ ਦੇ ਕੋਰਸ ਵਿੱਚ ਦਾਖਲਾ ਮਿਲ ਸਕੇ। ਪਿਛਲੇ ਹਫ਼ਤਿਆਂ ਦੇ ਵਿੱਚ ਮੈਲਬਰਨ ਦੇ ਵਿੱਚ ਲੱਗੀਆਂ ਸਟੇਜ 3 ਦੀਆਂ ਪਾਬੰਦੀਆਂ ਦੇ ਦੌਰਾਨ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪੜ੍ਹਾਈ ਦਾ ਪਹਿਲੇ ਹੀ ਕਾਫ਼ੀ ਨੁਕਸਾਨ ਹੋ ਗਿਆ ਸੀ। ਲੇਕਿਨ ਟਰਮ 2 ਦੀਆਂ ਛੁੱਟੀਆਂ ਤੋਂ ਬਾਅਦ ਈਸਟਰ ਦੀਆਂ ਛੁੱਟੀਆਂ ਜਦ ਲੋਕਡਾਊਨ ਦੇ ਕਾਰਨ ਵੱਧ ਗਈਆਂ, ਤਦ ਇਹ ਵਿਦਿਆਰਥੀ ਸਕੂਲ ਨਾ ਜਾ ਸਕਣ ਕਰਕੇ ਘਰੋਂ ਹੀ ਔਨਲਾਈਨ ਸਟੱਡੀਜ਼ ਯਾਨੀ ਕਿ ਰਿਮੋਟ ਲਰਨਿੰਗ ਕਰਦੇ ਰਹੇ। ਛੋਟੀ ਉਮਰ ਦੇ ਵਿਦਿਆਰਥੀਆਂ ਵਾਂਗ VCE ਦਾ ਇਮਤਿਹਾਨ ਦੇਣ ਵਾਲੇ ਇਹ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਘਰ ਬੈਠੇ ਔਨਲਾਈਨ ਯਾਨੀ ਰਿਮੋਟ ਲਰਨਿੰਗ ਦੇ ਜ਼ਰੀਏ ਪੜ੍ਹਾਈ ਠੀਕ ਤਰੀਕੇ ਨਹੀਂ ਕਰ ਸਕਦੇ ਸੀ, ਜਿਸ ਕਰਕੇ ਵਿਕਟੋਰੀਆ ਸਰਕਾਰ ਨੇ 13 ਜੁਲਾਈ ਤੋਂ ਇਹਨਾਂ ਦਾ ਸਕੂਲ ਸ਼ੁਰੂ ਕਰ ਦਿੱਤਾ ਹੈ। ਸੁਖਮਨ ਓਬਰੋਏ ਮੈਲਬਰਨ ਦੇ ਸੁਜ਼ੈਨ ਕੋਰੀ ਹਾਈ ਸਕੂਲ ਦੇ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹੈ। ਇਹ ਇੱਕ ਅਜਿਹੇ HR ਸਕੋਰ ਦੀ ਆਸ ਲਾ ਕੇ ਤਿਆਰੀ ਕਰ ਰਿਹਾ ਹੈ, ਜਿਸ ਦੇ ਨਾਲ ਇਹ ਆਪਣੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰ ਸਕੇ ਅਤੇ ਯੂਨੀਵਰਸਿਟੀ ਦੇ ਵਿੱਚ ਮੈਡੀਸਿਨ ਦੀ ਪੜ੍ਹਾਈ ਵਿੱਚ ਦਾਖਲਾ ਲੈ ਸਕੇ। ਇਸ ਕਰਕੇ ਸੁਖਮਨ ਹਰ ਰੋਜ਼ ਲਗਭਗ 8 ਘੰਟੇ ਘਰ ਦੇ ਵਿੱਚ VCE ਦੇ ਇਮਤਿਹਾਨਾਂ ਵਾਸਤੇ ਤਿਆਰੀ ਕਰਦਾ ਹੈ। ਇਸ 17 ਸਾਲਾ ਵਿਦਿਆਰਥੀ ਦਾ ਕਹਿਣਾ ਹੈ ਕਿ ਅਜੇ ਤੱਕ ਉਹ ਪਿਛਲੀਆਂ ਸਟੇਜ 3 ਦੀਆਂ ਪਾਬੰਦੀਆਂ ਦੇ ਕਾਰਨ ਹੋਏ ਪੜ੍ਹਾਈ ਦੇ ਨੁਕਸਾਨ ਨੂੰ ਹੀ ਪੂਰਾ ਨਹੀਂ ਕਰ ਪਾਏ, ਜਦਕਿ ਅਗਲੇ ਸੈਕਸ ਯਾਨੀ ਕਿ ਸਕੂਲ ਅਸੈਸਡ ਕੋਰਸ ਵਰਕ ਜਿਹੜਾ ਹੈ ਉਹ ਵੀ ਦੇਣ ਦਾ ਵਕਤ ਆ ਚੁੱਕਿਆ ਹੈ। ਸੁਖਮਨ ਓਬਰੋਏ ਦਾ ਕਹਿਣਾ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਮ ਤੌਰ 'ਤੇ ਅੱਜ ਕੱਲ੍ਹ ਹਫ਼ਤੇ ਦੇ ਵਿੱਚ 3 ਸੈਕਸ ਦੇਣੇ ਪੈਂਦੇ ਨੇ, ਜਿਸ ਕਰਕੇ ਉਹਨਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਮਾਨਸਿਕ ਤਣਾਅ ਵੱਧਦਾ ਜਾ ਰਿਹਾ ਹੈ। ਇਸ ਤਣਾਅ ਤੋਂ ਇਹਨਾਂ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਵੀ ਅਛੂਤੇ ਨਹੀਂ। ਸੁਖਮਨ ਓਬਰੋਏ ਦਾ ਇਹ ਵੀ ਕਹਿਣਾ ਹੈ ਕਿ ਉਹਨੂੰ ਅਤੇ ਉਸਦੇ ਨਾਲ ਦੇ ਬੱਚਿਆਂ ਨੂੰ ਅੰਦੇਸ਼ਾ ਹੈ ਕਿ ਕਿਸੇ ਦਿਨ ਵੀ COVID-19 ਦੇ ਮੈਲਬਰਨ ਦੇ ਵਿੱਚ ਵੱਧਦੇ ਮਾਮਲਿਆਂ ਦੇ ਕਾਰਨ ਸਕੂਲ ਇੱਕ ਵਾਰ ਫਿਰ ਰੋਕਿਆ ਜਾ ਸਕਦਾ ਹੈ। ਸੁਖਮਨ ਦੀ ਮਾਤਾ ਨਵਜੋਤ ਕੌਰ ਮੈਲਬਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਬਤੌਰ ਅਕਾਊਂਟੈਂਟ ਨੌਕਰੀ ਕਰਦੀ ਹੈ, ਜਿੱਥੇ ਕਿ ਇੱਕ ਪਾਸੇ ਇਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਨੇ ਕਿ ਇਹਨਾਂ ਦਾ ਬੇਟਾ ਸੁਖਮਨ ਆਪਣੇ ਆਪ ਬੜੀ ਜ਼ਿੰਮੇਵਾਰੀ ਦੇ ਨਾਲ ਪੜ੍ਹਾਈ ਕਰਦਾ ਹੈ, ਉੱਥੇ ਹੀ ਅਕਸਰ ਇਹ ਅੱਧੀ ਰਾਤ ਨੂੰ ਉਸਨੂੰ ਵੇਖਣ ਵਾਸਤੇ ਉੱਠਦੇ ਨੇ।
ਪਹਿਲਾਂ ਤਾਂ ਬੜੀ ਔਖੀ ਘੜੀ ਹੈ ਬੱਚਿਆਂ ਲਈ ਵੀ ਤੇ ਮਾਂ ਪਿਓ ਲਈ ਵੀ। ਬੱਚਿਆਂ ਨੇ ਜਿੱਥੇ ਪਿਛਲੇ ਲੋਕਡਾਊਨ ਦੇ ਵਿੱਚ ਔਖੇ ਸੌਖੇ ਹੋ ਕੇ ਔਨਲਾਈਨ ਪੜ੍ਹਾਈ ਕਰ ਲਈ, ਬੜੇ ਐਕਸਾਈਟਿਡ ਸਨ ਇਸ ਵਾਰੀ, ਖਾਸ ਕਰ ਮੇਰਾ ਬੱਚਾ, ਉਹਦੇ ਸਾਰੇ ਫਰੈਂਡਸ, ਕਿ ਹੁਣ ਅਸੀਂ ਵਾਪਸ ਇੱਕ ਦੂਜੇ ਨੂੰ ਮਿਲਣਾ, ਦੋਸਤਾਂ ਨੂੰ ਮਿਲਣਾ, ਟੀਚਰਸ ਨੂੰ ਮਿਲਣਾ, ਰੋਜ਼ਮਰਾ ਦੀ ਜ਼ਿੰਦਗੀ ਉਵੇਂ ਹੀ ਸ਼ੁਰੂ ਹੋ ਜਾਣੀ ਹੈ ਜਿੱਦਾਂ ਲੋਕਡਾਊਨ ਤੋਂ ਪਹਿਲਾਂ ਸੀ। ਪਰ ਹੁਣ ਦੁਬਾਰਾ ਲੱਗੀਆਂ ਇਹਨਾਂ ਪਾਬੰਦੀਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਮਾਯੂਸ ਕਰ ਦਿੱਤਾ। ਪਰ ਜਿੱਥੇ ਬੱਚੇ ਸਫ਼ਰ ਹੋ ਰਹੇ ਨੇ ਉੱਥੇ ਜਿਹੜੇ ਪੇਰੈਂਟਸ ਵੀ ਨੇ ਨਾ, ਉਹ ਵੀ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਨੇ। ਮੇਰੀ ਇੱਕ ਫੈਮਿਲੀ ਫਰੈਂਡ ਨੇ, ਉਹਨਾਂ ਨੇ ਰਿਕੁਐਸਟ ਕਰਕੇ ਆਪਣੀ ਜੋਬ ਦੇ ਉੱਤੋਂ ਆਲਟਰਨੇਟਿਵ ਡੇਜ਼ ਜਿਹੜੇ ਨੇ ਘਰੋਂ ਕੰਮ ਕਰਨ ਲਈ ਰਿਕੁਐਸਟ ਲਈ ਪਾਈ ਸੀ ਉਹਨਾਂ ਨੇ, ਤਾਂ ਕਿ ਇੱਕ ਜਾਣਾ 2 ਦਿਨ ਘਰੋਂ ਕੰਮ ਕਰ ਸਕੇ ਅਤੇ ਬੱਚਿਆਂ ਨੂੰ ਲੁਕਾ ਕੇ ਕਰ ਸਕੇ, ਅਤੇ 3 ਦਿਨ ਦੂਸਰਾ ਜਾਣਾ ਘਰੋਂ ਕੰਮ ਕਰਕੇ ਬੱਚਿਆਂ ਨੂੰ ਲੁਕਾਵਟ ਕਰ ਸਕੇ। ਕਿਉਂਕਿ ਘਰੋਂ ਕੰਮ ਕਰਨ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਤੁਸੀਂ ਘਰੋਂ ਕੰਮ ਕਰਦੇ ਹੋ ਤੁਹਾਡਾ ਧਿਆਨ ਕੰਮ 'ਚ ਵੀ ਹੁੰਦਾ ਅਤੇ ਤੁਹਾਡਾ ਧਿਆਨ ਬੱਚਿਆਂ 'ਚ ਵੀ ਹੁੰਦਾ ਕਿ ਮੇਕ ਸ਼ਿਓਰ ਉਹਨਾਂ ਨੂੰ, ਕਿਉਂਕਿ ਤੁਸੀਂ ਘਰੋਂ ਕੰਮ ਕਰਦੇ ਹੋ, ਕਿ ਉਹਨਾਂ ਨੂੰ ਖਾਣਾ ਗਰਮ ਮਿਲਿਆ ਹੋਏ, ਨਾਸ਼ਤਾ ਲੰਚ ਜਿਹੜਾ ਉਹਨਾਂ ਨੂੰ ਟਾਈਮ 'ਤੇ ਦਿੱਤਾ ਜਾਵੇ। ਅਤੇ ਫਿਰ ਜਦੋਂ ਤੁਸੀਂ ਘਰੋਂ ਕੰਮ ਕਰਦੇ ਹੋ ਅਤੇ ਤੁਸੀਂ ਆਪਣੀਆਂ ਜਿਹੜੀਆਂ ਜੋਬ ਦੇ ਉੱਤੇ ਸਾਨੂੰ ਲੰਚ ਬ੍ਰੇਕਸ ਜਾਂ ਟੀ ਬ੍ਰੇਕਸ ਮਿਲਦੀਆਂ ਨੇ, ਇਸ ਤਰੀਕੇ ਨਾਲ ਲਈਦੀਆਂ ਨੇ ਕਿ ਅਸੀਂ ਬੱਚਿਆਂ ਨੂੰ ਵੀ ਲੁਕਾਫਟਰ ਕਰ ਲਈਏ। ਮੇਰਾ ਬੇਟਾ ਜਿਹੜਾ ਉਹ ਜਦੋਂ ਦੇ ਟੈਸਟ ਹੁੰਦੇ ਨੇ ਨਾ ਉਹ ਰਾਤੀ ਬੜੀ ਦੇਰ ਤੱਕ ਪੜ੍ਹਦਾ, ਕਈ ਵਾਰੀ ਇੱਕ ਦੋ ਵੀ ਵਜਾ ਦਿੰਦਾ, ਔਰ ਮੈਂ ਵੀ ਫੁੱਲ ਟਾਈਮ ਜੋਬ ਕਰਦੀ ਹਾਂ, ਪਰ ਜਦੋਂ ਰਾਤੀ 11-12 ਵਜੇ ਹੁੰਦੇ ਨੇ ਮੈਂ ਸੁੱਤੀ ਹੁੰਦੀ ਹਾਂ, ਪਰ ਅਚਾਨਕ ਹੀ ਜਾਗ ਖੁੱਲ ਜਾਂਦੀ ਹੈ ਤੇ ਮੈਂ ਉਹਦੇ ਕਮਰੇ 'ਚ ਜਾ ਕੇ ਵੇਖਦੀ ਹਾਂ ਕਿ ਉਹ ਅਜੇ ਤੱਕ ਪੜ੍ਹਦਾ ਹੀ ਪਿਆ, ਉਹਨੂੰ ਕੌਫੀ ਦੇਵਾਂ, ਤੇ ਉਹ ਅੱਗੇ ਹੱਸ ਕੇ ਕਹਿੰਦਾ ਹੈ ਕਿ ਮੰਮੀ ਤੁਸੀਂ ਘੂਕ ਸੁੱਤੇ ਸੀ ਤੇ ਤੁਸੀਂ 12 ਵਜੇ ਉੱਠ ਕੇ ਆ ਜੇ, ਕੀ ਗੱਲ ਹੈ? ਤੇ ਮੈਂ ਉਹਨੂੰ ਕਹਿੰਦੀ ਹਾਂ ਪੁੱਤਰ ਤੂੰ ਜਾਗਦਾ ਪਿਆ ਤੇ ਮੈਨੂੰ ਕਿਵੇਂ ਨੀਂਦ ਆਏਗੀ, ਦੱਸ ਮੈਂ ਤਾਂ ਮਾਂ ਵਾ ਨਾ। ਪਰ ਬਹੁਤ ਬੱਚਿਆਂ ਨੂੰ ਇੰਨੀ ਮਿਹਨਤ ਕਰਦਿਆਂ ਵੇਖਣਾ, ਕਿਉਂਕਿ ਬੱਚੇ ਜਦੋਂ ਸਕੂਲ ਚਲੇ ਜਾਂਦੇ ਸੀ, ਪੇਰੈਂਟਸ ਕੰਮਾਂ ਤੇ ਚਲੇ ਜਾਂਦੇ ਸੀ, ਉਹਨਾਂ ਕੋਲੋਂ ਇੱਕ ਉਹ ਟਾਈਮ ਜਿਹੜਾ ਹੁੰਦਾ ਸੀ 6-7 ਘੰਟੇ ਸ਼ਾਮ ਨੂੰ ਮਿਲਣਾ, ਪਰ ਹੁਣ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖਦੇ ਹੋ ਕਿ ਜਿੰਨੀ ਮਿਹਨਤ ਨਾਲ ਅਸੀਂ ਜੋਬ ਦੇ ਉੱਤੇ ਕੰਮ ਕਰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਮਿਹਨਤ ਦੇ ਨਾਲ ਬੱਚੇ ਜਿਹੜੇ ਨੇ ਉਹ ਪੜ੍ਹਾਈ ਕਰਦੇ ਨੇ।
ਸੋ ਔਖਾ ਵਕਤ ਤੇ ਹੈ, ਤੇ ਨਵਜੋਤ ਇਹ ਵੀ ਦੱਸੋ ਕਿ ਕਿਸ ਤਰੀਕੇ ਨਾਲ ਇਸ ਤਣਾਵ ਨੂੰ, ਇਸ ਦਬਾਵ ਨੂੰ ਘਟਾਉਣ ਦੀ ਕੋਸ਼ਿਸ਼ ਮਾਪੇ ਕਰ ਰਹੇ ਨੇ, ਤੁਸੀਂ ਜਾਣਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ?
ਬਿਲਕੁਲ, ਬਹੁਤ ਵਧੀਆ ਸਵਾਲ ਹੈ ਤੁਹਾਡਾ ਰੁਚਿਕਾ, ਕਿਉਂਕਿ ਦੇਖੋ ਅਸੀਂ ਸਾਰੇ ਜਿਸ ਕੰਟਰੀ ਤੋਂ ਆਏ ਆ, ਬੜੀ ਇੱਕ ਮਾਂ ਬਾਪ ਦੇ ਵਿੱਚ ਉੱਥੇ ਇੱਕ ਇਹੋ ਜਿਹੀ ਸੋਚ ਬਣੀ ਹੋਈ ਚਾਹੀਦੀ ਹੈ ਕਿ ਤੁਸੀਂ ਜਦੋਂ 10ਵੀਂ 12ਵੀਂ ਦੇ ਐਗਜ਼ਾਮ ਪਾਸ ਕਰਦੇ ਹੋ ਤਾਂ ਸਾਡਾ ਬੱਚਾ ਡਾਕਟਰ ਜਾਂ ਇੰਜੀਨੀਅਰ ਹੀ ਬਣੇ। ਮੈਨੂੰ ਯਾਦ ਹੈ ਮੇਰੇ ਡੈਡੀ ਮੇਰੇ ਭਰਾ ਨੂੰ ਕਹਿੰਦੇ ਹੁੰਦੇ ਸੀ ਜੇ ਤੂੰ ਡਾਕਟਰ ਨਾ ਬਣਿਆ ਤੈਨੂੰ ਰੇੜੀ ਲਾ ਦੇਣੀ ਹੈ। ਸੋ ਅਸੀਂ ਇੱਥੇ ਤਾਂ ਪਹੁੰਚ ਗਏ ਪਰ ਆਪਣੀ ਸੋਚ ਜਿਹੜੀ ਉਹ ਅਸੀਂ ਨਾਲ ਚੁੱਕ ਲਿਆ ਹੈ। ਪਰ ਜਦੋਂ ਬੱਚੇ ਇੱਥੇ ਸਕੂਲਾਂ ਦੇ ਵਿੱਚ ਜਾਂਦੇ ਨੇ ਨਾ, ਮੇਰਾ ਬੇਟਾ ਮੈਨੂੰ ਦੱਸਦਾ, ਕਿਉਂਕਿ ਜਦੋਂ ਉਹਨੇ 10th ਤੋਂ ਬਾਅਦ ਸਬਜੈਕਟ ਚੂਜ਼ ਕਰਨੇ ਸੀ ਕਿ 11ਵੀਂ 12ਵੀਂ ਵਿੱਚ ਕਿਹੜੇ ਸਬਜੈਕਟ ਲੈਣੇ ਨੇ, ਉਹਨਾਂ ਦੀ ਕਾਉਂਸਲਿੰਗ ਹੋਈ ਤੇ ਉੱਥੇ ਉਹਨਾਂ ਨੂੰ ਇਹ ਸਿਖਾਇਆ ਗਿਆ ਕਿ ਤੁਸੀਂ ਅੱਗਿਓਂ ਆਪਣੀ ਲਾਈਨ ਦੇ ਉਹੀ ਸਬਜੈਕਟ ਚੂਜ਼ ਕਰਨੇ ਨੇ ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ, ਕਿਉਂਕਿ ਜੇ ਤੁਸੀਂ ਖੁਸ਼ ਹੋਵੋਗੇ ਤੁਸੀਂ ਕਿਹੜੀ ਵੀ ਲਾਈਨ ਚੂਜ਼ ਕਰੋਗੇ ਤੁਸੀਂ ਉੱਥੇ ਤਰੱਕੀ ਕਰੋਗੇ। ਤੇ ਮੇਰੇ ਬੇਟੇ ਨੂੰ ਲੱਗਦਾ ਕਿ ਇਹ ਬਿਲਕੁਲ ਜਿਹੜੀ ਉਹਨਾਂ ਨੇ ਗੱਲ ਸਮਝਾਈ ਇਹ ਵਰਕ ਕਰਦੀ ਹੈ। ਉਹ ਆਪਣੀ ਪੜ੍ਹਾਈ ਦੇ ਵਿੱਚ ਇੰਨਾ ਜ਼ਿਆਦਾ ਅੱਛੇ ਨੰਬਰ ਲੈ ਕੇ ਪਾਸ ਹੁੰਦਾ ਔਰ ਬਾਕੀ ਬੱਚੇ ਵੀ ਉਹਦੇ ਸਾਰੇ ਦੋਸਤ, ਕਿਉਂਕਿ ਉਹਨਾਂ ਨੇ ਉਹ ਸਬਜੈਕਟ ਚੂਜ਼ ਕੀਤੇ ਜਿਨ੍ਹਾਂ ਨਾਲ ਉਹਨਾਂ ਨੂੰ ਪੜ੍ਹਨ ਦੇ ਵਿੱਚ ਖੁਸ਼ੀ ਮਿਲਦੀ ਹੈ। ਪਰ ਜਿਵੇਂ ਤੁਹਾਨੂੰ ਪਤਾ ਨਾ, ਅੱਜ ਕੱਲ੍ਹ ਸਾਰੇ ਪਾਸੇ ਕੋਰੋਨਾ ਵਾਇਰਸ ਕਰਕੇ ਕੇਸ ਜਿਹੜੇ ਨੇ ਦਿਨ ਬ ਦਿਨ ਵਧੀ ਜਾ ਰਹੇ ਨੇ, ਇੱਕ ਜਿਹੜਾ ਅਣਦਿਖਿਆ ਡਰ ਸਾਰਿਆਂ ਦੇ ਘਰਾਂ ਦੇ ਵਿੱਚ ਮਨਾਂ ਦੇ ਵਿੱਚ ਘਰ ਕਰਕੇ ਬੈਠਾ ਹੋਇਆ ਹੈ, ਉਹ ਆਪਣੀ ਜਗ੍ਹਾ ਕੁਦਰਤੀ ਡਰ ਹੈ। ਪਰ ਮੈਂ ਸਾਰੇ ਪੇਰੈਂਟਸ ਨੂੰ ਰਿਕੁਐਸਟ ਜ਼ਰੂਰ ਕਰਾਂਗੀ ਕਿ ਘਰਾਂ ਦੇ ਵਿੱਚ ਬੱਚਿਆਂ ਦੇ ਉੱਤੇ ਉਹ ਪ੍ਰੈਸ਼ਰ ਨਾ ਪਾਓ, ਉਹ ਤਣਾਅ ਨਾ ਪਾਓ ਜਿਹਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬੱਚੇ ਕਈ ਵਾਰ ਤੁਹਾਨੂੰ ਬੋਲ ਕੇ ਨਹੀਂ ਦੱਸਦੇ, ਕਈ ਵਾਰੀ ਉਹ ਆਪਣੇ ਦੋਸਤਾਂ ਨਾਲ ਵੀ ਗੱਲ ਸ਼ੇਅਰ ਨਹੀਂ ਕਰਦੇ, ਖਾਸ ਕਰ ਹੁਣ ਜਦੋਂ ਉਹ ਬਾਹਰ ਵੀ ਨਹੀਂ ਜਾ ਰਹੇ, ਨਾ ਸਕੂਲੇ ਜਾਂਦੇ ਨੇ, ਨਾ ਕਿਸੇ ਨੂੰ ਮਿਲਦੇ ਨੇ, ਔਰ ਘਰ ਦੇ ਵਿੱਚ ਪੜ੍ਹਾਈ ਦੇ ਪ੍ਰੈਸ਼ਰ ਦੇ ਨਾਲ ਨਾਲ ਮਾਂ ਪਿਓ ਦੀ 24 ਘੰਟੇ ਨਿਗਰਾਨੀ ਕਿ ਬੱਚਾ ਪੜ੍ਹ ਰਿਹਾ ਚੰਗੇ ਨੰਬਰ ਲੈ ਰਿਹਾ ਕਿ ਨਹੀਂ, ਉਹ ਜਿਹੜਾ ਤਣਾਅ ਹੈ ਉਹ ਬੱਚਿਆਂ ਨੂੰ ਕਈ ਵਾਰੀ ਇੰਨਾ ਐਂਗਜ਼ਾਇਟੀ ਲੈ ਆਉਂਦਾ, ਉਹਨਾਂ ਦੇ ਵਿੱਚ ਇੰਨਾ ਪ੍ਰੈਸ਼ਰਾਈਜ਼ ਕਰ ਦਿੰਦਾ ਕਿ ਫਿਰ ਕਈ ਵਾਰੀ ਸੰਭਾਲਣੀ ਗੱਲ ਔਖੀ ਹੋ ਜਾਂਦੀ ਹੈ।
ਤੇ ਬੱਚਿਆਂ ਨੂੰ ਜਿੱਥੇ ਪੜ੍ਹਾਈ ਜ਼ਿਆਦਾ ਕਰਨੀ ਪੈ ਰਹੀ ਹੈ ਉੱਥੇ ਉਹਨਾਂ ਨੂੰ ਵਧੇਰੇ ਤਣਾਅ ਯਾਨੀ ਐਂਗਜ਼ਾਇਟੀ ਔਰ ਸਟ੍ਰੈਸ ਦਾ ਸਾਹਮਣਾ ਤੇ ਕਰਨਾ ਪੈ ਹੀ ਰਿਹਾ। ਉਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਅਧਿਆਪਕ ਨੇ, ਉਹਨਾਂ ਦੇ ਟੀਚਰਸ ਨੇ, ਉਹਨਾਂ ਦੇ ਮਾਪੇ ਨੇ, ਉਹਨਾਂ ਨੂੰ ਵੀ ਸਟ੍ਰੈਸ ਦੀ ਯਾਨੀ ਤਣਾਅ ਦੀ ਐਂਗਜ਼ਾਇਟੀ ਦੀ ਕੋਈ ਘਾਟ ਨਹੀਂ ਹੈ। ਸੋ ਇਸ ਦੇ ਉੱਤੇ ਅਧਿਆਪਕਾਂ ਦਾ ਪੱਖ ਵੇਖਣ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਮੈਲਬਰਨ ਦੇ ਇੱਕ ਸਕੂਲ ਦੇ ਵਿੱਚ ਪੜ੍ਹਾਉਣ ਵਾਲੇ ਟੀਚਰ ਗੁਰਜਿੰਦਰ ਕੌਰ ਸਕਸੈਨਾ ਜੀ ਦੇ ਨਾਲ, ਤੇ ਉਹ ਸਾਨੂੰ ਦੱਸਣਗੇ ਕਿ ਕੋਰੋਨਾ ਵਾਇਰਸ ਦੇ ਇਸ ਦੌਰ 'ਚ 11ਵੀਂ ਤੇ 12ਵੀਂ ਜਮਾਤ ਯਾਨੀ ਯੀਅਰ 11 ਤੇ 12 ਨੂੰ ਇਹ ਪੜ੍ਹਾਉਂਦੇ ਨੇ, ਇਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਬਤੌਰ ਇੱਕ ਅਧਿਆਪਕ ਕਿਸ ਤਰ੍ਹਾਂ ਬਦਲੀ ਹੈ?
ਹਾਂਜੀ, ਪਹਿਲੇ ਅਸੀਂ ਜਦੋਂ ਮਾਰਚ ਵਿੱਚ ਬੰਦ ਹੋਏ ਸੀ ਸਕੂਲ ਤੇ ਅਸੀਂ ਬੱਚਿਆਂ ਨੂੰ ਆਨਲਾਈਨ ਪੜ੍ਹਾਉਂਦੇ ਰਹੇ ਹਾਂ, ਤੇ ਆਨਲਾਈਨ ਸਾਡੀ ਆਊਟਪੁੱਟ ਓਨੀ ਨਹੀਂ ਨਿਕਲਦੀ ਜਿੰਨਾ ਅਸੀਂ ਲੈਸਨ ਪਲਾਨ ਕਰਦੇ, ਓਨਾ ਜ਼ਿਆਦਾ ਅਸੀਂ ਨਹੀਂ ਕਵਰ ਕਰ ਸਕਦੇ ਕਿਉਂਕਿ ਬੱਚਿਆਂ ਦਾ ਸਕਰੀਨ ਟਾਈਮ ਬਹੁਤ ਵੱਧ ਜਾਂਦਾ, ਤੇ ਟੀਚਰਸ ਵਾਸਤੇ ਵੀ ਬਹੁਤ ਸਟ੍ਰੈਸ ਵੱਧ ਜਾਂਦਾ ਕਿਉਂਕਿ ਟੀਚਰ ਨੇ ਜਿਹੜਾ ਪ੍ਰਿਪੇਅਰ ਕਰਨਾ ਉਹ ਵੀ ਸਕਰੀਨ ਦੇ ਸਾਹਮਣੇ ਕਰਨਾ, ਉਹ ਜਿਹੜਾ ਪੜ੍ਹਾਉਣਾ ਉਹ ਵੀ ਸਕਰੀਨ ਦੇ ਸਾਹਮਣੇ ਪੜ੍ਹਾਉਣਾ, ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਕੰਟੀਨਿਊਸਲੀ ਬੈਠਣਾ ਪੈਂਦਾ, ਦੂਜਾ ਸਕਰੀਨ ਦੇ ਸਾਹਮਣੇ ਅੱਖਾਂ ਤੇ ਬਹੁਤ ਅਸਰ ਪੈਂਦਾ, ਤੀਸਰਾ ਜਿਹੜੇ ਨਿਊਜ਼ ਨੇ ਇਹਨਾਂ ਦੇ ਕਰਕੇ ਵੀ ਸਾਡਾ ਸਟ੍ਰੈਸ ਵੱਧਦਾ, ਸੋ ਕੰਮ ਕਾਫੀ ਜ਼ਿਆਦਾ ਹੋ ਜਾਂਦਾ। ਤੇ ਫੋਰ ਬੀਇੰਗ ਬਿਜ਼ੀ ਟੀਚਰਸ ਸਾਨੂੰ ਇਹ ਵੀ ਹੈ ਕਿ ਹਾਂ ਅਸੀਂ ਜਿਹੜਾ ਟਾਈਮ ਸ਼ੈਡਿਊਲ ਕੀਤਾ ਉਸ ਟਾਈਮ ਵਿੱਚ ਉਹਨਾਂ ਅਸੀਂ ਪੜ੍ਹਾਉਣਾ ਵੀ ਹੈ, ਯੂ ਕਾਂਟ ਜਸਟ ਲੀਵ ਇਟ ਕਿ ਹਾਂ ਚਲੋ ਕੋਈ ਗੱਲ ਨਹੀਂ ਇਸ ਸਾਲ ਨਹੀਂ ਤਾਂ ਅਗਲੇ ਸਾਲ ਪੜ੍ਹ ਲੈਣਗੇ ਵੀ ਹੁਣ ਸਾਨੂੰ ਜ਼ਿਆਦਾ ਕਾਫੀ ਪ੍ਰੀਕੋਸ਼ਨਸ ਲੈਣੀਆਂ ਪੈਂਦੀਆਂ ਜਿਵੇਂ ਸਕੂਲ ਐਂਟਰ ਕਰਦੇ ਹਾਂ ਸਾਰੀ ਟੈਂਪਰੇਚਰ ਚੈੱਕ ਹੁੰਦਾ ਸੈਨੇਟਾਈਜ਼ਰ ਲੱਗਿਆ ਸੈਨੇਟਾਈਜ਼ ਕਰੀਦਾ ਈਵਨ ਸਟਾਫ ਰੂਮ ਵਿੱਚ ਵੀ ਬੈਠਦੇ ਹਾਂ ਤੇ ਅਸੀਂ ਕਾਫੀ ਸੋਸ਼ਲ ਡਿਸਟੈਂਸਿੰਗ ਓਬਜ਼ਰਵ ਕਰਦੇ ਹਾਂ ਉੱਥੇ ਵੀ ਅਸੀਂ ਸਾਰਾ ਸਫਾਈ ਕਰਦੇ ਹਾਂ ਕਲਾਸ ਵਿੱਚ ਵੀ ਬੱਚੇ ਦੂਰ ਦੂਰ ਬੈਠਦੇ ਨੇ ਹੋਰ ਇਹਦੇ ਬਾਵਜੂਦ ਕਾਫੀ ਸਟ੍ਰੈਸਫੁਲ ਗੱਲ ਹੈ ਕਿ ਜਿਵੇਂ ਸੁਣੀਦਾ ਕਿ ਹਵਾ ਵਿੱਚ ਵੀ ਇਹ ਵਾਇਰਸ ਫੈਲਿਆ ਹੋਇਆ ਤੇ ਬੱਚੇ ਅਜੇ ਡਬਲ ਪੀਰੀਅਡ 45 ਮਿੰਟਸ ਈਚ ਮਤਲਬ ਡੇਢ ਘੰਟਾ ਇੱਕੋ ਜਗ੍ਹਾ ਤੇ ਬੈਠਦੇ ਨੇ ਇੱਕੋ ਇਨਵਾਇਰਮੈਂਟ ਵਿੱਚ ਤੇ ਸਾਨੂੰ ਇਹ ਵੀ ਡਰ ਲੱਗਿਆ ਰਹਿੰਦਾ ਕਿ ਬੱਚਿਆਂ ਨੂੰ ਬੱਚੇ ਵੀ ਸੇਫ ਰਹਿਣ ਤੇ ਅਸੀਂ ਵੀ ਸੇਫ ਰਹੀਏ ਟੀਚਰ ਦੇ ਡੈਸਕ ਦੇ ਆਸ ਪਾਸ ਵੀ ਉਹਨਾਂ ਨੇ ਟੇਪ ਲਗਾਈ ਹੋਈ ਹੈ ਕਿ ਉਸ ਤੋਂ ਜ਼ਿਆਦਾ ਨਜ਼ਦੀਕ ਕੋਈ ਬੱਚਾ ਕੋਲ ਨਹੀਂ ਆ ਸਕਦਾ ਹੋਰ ਟੀਚਰ ਵੀ ਜ਼ਿਆਦਾ ਨਹੀਂ ਵਿੱਚ ਜਾਂਦੇ ਬੱਚਿਆਂ ਦੇ ਬਟ ਮੈਂ ਆਪਣੇ ਸੇਫਟੀ ਦੇ ਵਾਸਤੇ ਮੈਂ ਅੱਜ ਉਹ ਫੇਸ ਸ਼ੀਲਡ ਲਗਾ ਕੇ ਗਈ ਸੀ ਮੈਂ ਚਾਹੁੰਦੀ ਤੇ ਸੀ ਕਿ ਮੈਂ ਫੇਸ ਮਾਸਕ ਲਗਾਵਾਂ ਕਿਉਂਕਿ ਕੁਝ ਬੱਚੇ ਵੀ ਲਗਾ ਕੇ ਆ ਰਹੇ ਨੇ ਸਕੂਲ ਵਿੱਚ ਚਾਹੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪੇਰੈਂਟਸ ਕਹਿੰਦੇ ਹੋਣਗੇ ਉਹ ਲਗਾ ਰਹੇ ਨੇ ਤੇ ਮੈਂ ਫੇਸ ਸ਼ੀਲਡ ਐਸ ਕਰਕੇ ਲਗਾਇਆ ਕਿ ਫੇਸ ਮਾਸਕ ਦੇ ਵਿੱਚੋਂ ਤੇ ਫਿਰ ਤੁਸੀਂ ਕਲਾਸ ਵਿੱਚ ਬੋਲ ਨਹੀਂ ਸਕਦੇ ਹੋ ਤੁਹਾਡੀ ਆਵਾਜ਼ ਕਿਵੇਂ ਜਾਏਗੀ ਤੇ ਫੇਸ ਸ਼ੀਲਡ ਨਾਲ ਜਿਹੜੇ ਮੂੰਹ ਦੇ ਡ੍ਰੌਪਲੈਟਸ ਨੇ ਜੇ ਨੱਕ ਦੇ ਨੇ ਉਹ ਨਾ ਕਿਸੇ ਦੇ ਡਾਇਰੈਕਟਲੀ ਕਿਸੇ ਨੂੰ ਜਾਣਗੇ ਤੇ ਨਾ ਕਿਸੇ ਦੇ ਤੁਹਾਡੇ ਤੇ ਆਣਗੇ ਜਸਟ ਟੂ ਪ੍ਰੋਟੈਕਟ ਮਾਈਸੈਲਫ ਸਮਥਿੰਗ ਇਜ਼ ਬੈਟਰ ਦੈਨ ਨਥਿੰਗ
ਮੈਲਬਨ ਵਿੱਚ ਬਤੌਰ ਸਾਈਕੋਲੋਜਿਸਟ ਯਾਨੀ ਮਨੋਵਿਗਿਆਨਿਕ ਕੰਮ ਕਰਨ ਵਾਲੀ ਡਾਕਟਰ ਮਾਲਿਨੀ ਸਿੰਘ ਨੇ SBS ਪੰਜਾਬੀ ਨੂੰ ਦੱਸਿਆ ਕਿ ਆਮ ਤੌਰ ਤੇ VCE ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਤੇ ਵਧੇਰੇ ਦਬਾਅ ਹੁੰਦਾ ਹੈ COVID-19 ਦੀ ਮੌਜੂਦਾ ਦੂਜੀ ਲਹਿਰ ਦੇ ਦੌਰਾਨ ਇਸ ਤਣਾਅ ਵਿੱਚ ਅਨਿਸ਼ਚਿਤਤਾ ਅਤੇ ਇਕੱਲਤਾ ਸ਼ਾਮਿਲ ਹੋ ਗਏ ਨੇ ਉਹਨਾਂ ਕਿਹਾ ਕਿ ਲੋਕਾਂ ਨੇ ਮੇਰੇ ਨਾਲ ਆਪਣੀ ਜ਼ਿੰਦਗੀ ਵਿੱਚ ਆਸ ਦੀ ਕਮੀ ਅਤੇ ਟੈਕਨੋਲੋਜੀ ਦੇ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਸੱਭਿਆਚਾਰਕ ਤੌਰ ਤੇ ਅਸੀਂ ਅਕਾਦਮਿਕ ਪ੍ਰਾਪਤੀ ਤੇ ਜ਼ੋਰ ਦਿੰਦੇ ਹਾਂ ਜਿਸ ਨਾਲ ਵਿਦਿਆਰਥੀ ਚਿੰਤਿਤ ਰਹਿੰਦੇ ਹਨ ਕਿ VCE ਦੇ ਮਾੜੇ ਨਤੀਜੇ ਉਹਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੇ ਹਨ ਡਾਕਟਰ ਸਿੰਘ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਨਿਊਜ਼ੀਲੈਂਡ ਦੇ ਭੂਚਾਲ ਵਰਗੇ ਹਾਲਾਤਾਂ ਨੂੰ ਵੇਖ ਕੇ ਆਪਣੇ ਦਿਮਾਗ ਵਿੱਚ ਲਚਕੀਲਾਪਣ ਪੈਦਾ ਕਰਨ ਨਿਊਜ਼ੀਲੈਂਡ ਦੇ ਭੂਚਾਲਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਤਬਾਹੀ ਦਾ ਸਾਹਮਣਾ ਕਰਨਾ ਪਿਆ ਸੀ ਲੇਕਿਨ ਉਹਨਾਂ ਨੇ ਆਪਣੇ ਇਮਤਿਹਾਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਡਾਕਟਰ ਮਾਲਿਨੀ ਸਿੰਘ ਕਹਿੰਦੇ ਨੇ ਕਿ ਇਸ ਕਾਮਯਾਬੀ ਦਾ ਵੱਡਾ ਕਾਰਨ ਸੀ ਕਿ ਉਹ ਆਪਣੇ ਮੁੱਖ ਵਿਸ਼ਿਆਂ ਤੇ ਕੇਂਦਰਿਤ ਸਨ ਨਾ ਕਿ ਸਿਰਫ ਪਾਠਕ੍ਰਮ ਤੇ ਸੋ ਡਾਕਟਰ ਸਿੰਘ ਇਹ ਸੁਝਾਅ ਦਿੰਦੇ ਨੇ ਕਿ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਆਪਣੇ ਸਮੇਂ ਦਾ ਕੁਸ਼ਲ ਪ੍ਰਬੰਧਨ ਕਰਨ ਸਪਸ਼ਟ ਨੇਮ ਨਿਰਧਾਰਿਤ ਕਰਨ ਮਾਨਸਿਕ ਸਿਹਤ ਲਈ ਲੋੜੀਂਦੀ ਸਹਾਇਤਾ ਲੈਣ ਅਤੇ ਪੜ੍ਹਾਈ ਕਸਰਤ ਪਾਰਟ ਟਾਈਮ ਨੌਕਰੀਆਂ ਅਤੇ ਦੋਸਤਾਂ ਲਈ ਵੀ ਸਮਾਂ ਕੱਢਣ ਦੋਸਤੋ ਵਿਕਟੋਰੀਆ ਦੇ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਜੋ ਕਿ VCE ਦੀ ਤਿਆਰੀ ਕਰ ਰਹੇ ਨੇ ਅਤੇ ਨਾਲ ਹੀ ਉਹਨਾਂ ਦੇ ਮਾਪੇ ਅਤੇ ਉਹਨਾਂ ਦੇ ਅਧਿਆਪਕ ਜਿਸ ਤਣਾਅ ਦੇ ਵਿੱਚੋਂ ਕੋਰੋਨਾ ਵਾਇਰਸ ਦੇ ਇਸ ਦੌਰ ਦੇ ਦੌਰਾਨ ਲੰਘ ਰਹੇ ਨੇ ਜੇ ਤੁਸੀਂ ਇਸ ਬਾਰੇ ਕੋਈ ਵਿਚਾਰ ਸਾਡੇ ਨਾਲ ਜਾਂ ਕੋਈ ਤਜਰਬਾ ਸਾਂਝਾ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 0442-999-6263 'ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ
Want to hear more stories like this? Listen on Apple Podcasts, Google Podcasts, Spotify, or wherever you get your podcasts from.